नाम श्री वाहे गुरु साहिब जी तनासरी महला चौथा मेरे साहा मैं हर दर्शन सुख होए हमरी बेदन तू जानता साहा अवर क्या जाने कोए मेरे साहा मैं हर दर्शन सुख होए हमरी बेदन तू जानता साहा आवर क्या जाना कोए रहाओ साचा साहिब सच तू मेरे साहा तेरा किया सच सब होए झूठा किस को आखिया साहा दूजा नाही कोए सबना विच तू वर्तदा साहा सब तुझे ते आवहे दिन रात सब तुझ ही थाव हो मंग दे मेरे साहा तू सब ना करहे एक दात सब को तुझ ही विच है मेरे साहा तुझ ते बाहर कोई ना है सब जीव तेरे तू सब सदा मेरे साहा सब तुझ ही माहे समाहे सब ना की तू आस है मेरे प्यारे सब तुझे ते आवहे मेरे साह ज्यो पावे त्यो रख तू मेरे प्यारे सच नानक के पात साह सब ना की तू आस है मेरे प्यारे सब तुझे ते आवहे मेरे साह ज्यो पावे त्यो रख तू मेरे प्यारे सच नानक के पात साह वाहे गुरु जी का खालसा वाहे गुरु जी के फतेह
कहां तुच्छ प्रभु बुद्ध हमारी वर्ण सकै महिमा जो तिहारी हम ना सकत कर सिफत तुम्हारी, आप ले हो तुम कथा सुधारी। मूक उचरा है शास्त्र खट, पिंग गिरन चढ़ जाए, अंध लख है बदरो सुने, ज्यो काल कृपा कराए। अंध सुने बदरो लखाए, ज्यो काल कृपा कराए। परम सत्कार योग तन तन साहेब श्री गुरु ग्रंथ साहिब महाराज जी दी पवित्र पावन हजूरी अंदर सुभायमान हो रहे गुरु रूप गुरु खालसा सतसंग जी, आओ फतेह दी सांझ करिए। सारियां संगतां प्यार विच आ के गज के आखो वाहिगुरु जी का खालसा वाहिगुरु जी की फतेह। सतसंग जी, ए रोज दी मर्यादा अनुसार जो सतगुरु महाराज सच्चे पातशाह जी अपना पावन हुक्मनामा अमृत वेले सचखंड श्री हरिमंदर साहब जी तो बख्शिश करते हैं, अज का यह पवित्र हुक्मनामा जो सतगुरु महाराज जी दे श्री गुरु ग्रंथ साहिब महाराज जी दे पावन अंग 670 उपर सुशोभित है, ये पावन हुक्मनामा धन धन साहिब श्री गुरु रामदास महाराज जी दे पावन मुखारबिंद तो उचारण किया होया है। असल विच तां कारण यह है कि हुक्मनावां भावें किसी सरूप विच भी उचारण करके सानू महाराज जी ने बख्शिश किया है, पर सारे सरूपां विच गुरु नानक साहिब महाराज जी ही सुशोभित हैं। भावें वह गुरु अंगद देव महाराज जी दे रूप विच हैं, भावें गुरु अमरदास, भावें गुरु रामदास महाराज जी ते भावें गुरु अर्जन देव महाराज जी, वो सारिया शरीरां दे विच जिहड़ी जोत है ना, वो अकाल पुरख की जो गुरु नानक साहिब महाराज जी दे पावन शरीर विच सुभायमान रही, वो जोत ओह जुगत साए सह ताया फेर पलटी है। ये जो तुक है ये सानू इधर नू संकेत देंदी है कि है गुरु नानक साहिब महाराज जी रूप भावें किसे विच हन, इस वास्ते ये चौथे रूप विच गुरु नानक साहिब महाराज जी ने अज दा जो पावन हुक्मनामा है ये बख्शिश किया है। तो इहदा जो अर्थ भाव है वो साडियां संप्रदावां दे जो महान विद्वान हन उन्होंने इस गल नूं प्रवान किया है तो सारी गुरु की बाणी उस वाहगुरु दे सनमुख ही उचारण की हुई है तो वाहगुरु वल्लों ही आई है, क्योंकि धुर की बाणी आई तिन सगली चिंत मिटाई, हों आपो बोल ना जानदा मैं कहया सब हुक्म आओ जियो। ये परमेशर का हुक्म ही आया है, पर यदि उथानका के मुताबिक संप्रदायी ज्ञानियों ने इस गल नूं प्रवान किया है कि यह पावन हुक्मनामा वाहगुरु के सनमुख है। कई ऐसे शब्द हैं भगतों के भी ने जो परमात्मा के सनमुख भी बचन हुए ने, ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਕਾਰਨ ਕਵਨ ਅਬੋਲ। ਭਾਵੇਂ ਇਹਦੇ ਖਿੱਚ ਧੂ ਕੇ ਅਰਥ ਕਈ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਕੀਤੇ ਨੇ, ਪਰ ਇਹਦਾ ਜਿਹੜਾ ਅਸਲੀ ਅਰਥ ਉਹ ਇਹੋ ਹੀ ਹੈ ਕਿ ਪਰਮਾਤਮਾ ਕਿਸੇ ਸਮੇਂ ਭਗਤ ਰਵਿਦਾਸ ਜੀ ਦੇ ਸਾਹਮਣੇ ਜਦੋਂ ਪ੍ਰਤੱਖ ਹੋਏ ਨਾ, ਅਤੇ ਪਰਮਾਤਮਾ ਚੁੱਪ ਖਲੋਤਾ ਹੈ ਅਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਕਾਰਨ ਕਵਨ ਅਬੋਲ, ਰਹਾਉ ਦੀ ਪੰਕਤੀ ਹੈ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਲ ਬੋਲਦੇ ਨਹੀਂ, ਹੇ ਪਰਮਾਤਮਾ ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਇਹ ਕੀ ਕਾਰਨ ਹੈ ਜਿਸ ਕਰਕੇ ਤੁਸੀਂ ਅਬੋਲ ਹੋ? ਆ ਬੋਲਦੇ ਨਹੀਂ, ਚੁੱਪ ਹੋ। ਬੋਲਣਾ ਤਾਂ ਹੁੰਦਾ ਨਾ, ਜੋ ਬੋਲਦਾ ਹੈ ਬਚਨ ਕਰਦਾ ਹੈ, ਜਿਹੜਾ ਚੁੱਪ ਹੋ ਗਿਆ ਉਹਨੂੰ ਆਉਂਦੇ ਅਬੋਲ। ਇੱਕ ਗੁਰੂ ਕਾ ਸਿੱਖ ਹੋਇਆ ਮਾਲਵੇ ਦੀ ਧਰਤੀ ਵਿੱਚ, ਅਤੇ ਉਹਦਾ ਨਾਂ ਉੱਧਰ ਦੀਆਂ ਸੰਗਤਾਂ ਨੇ ਰੱਖਿਆ ਸੀ ਅਕੂਆ, ਐੜਾ ਲਾ ਕੇ ਅਕੂਆ, ਕੂਣਾ ਅਤੇ ਅਕੂਆ, ਨਾ ਬੋਲਣ ਵਾਲਾ, ਉਹ ਚੁੱਪ ਰਹਿੰਦਾ ਸੀ। ਉਹਦੀ ਬੜੀ ਰੌਚਕ ਜੀ ਕਥਾ ਹੈ, ਉਹ ਖੈਰ ਇੱਥੇ ਬਿਆਨ ਨਹੀਂ ਕਰਨੀ, ਉਹ ਬੜੀ ਰੌਚਕ ਜੀ ਕਥਾ ਉਸ ਗੁਰਸਿੱਖ ਦੀ, ਪਰ ਉਹਦਾ ਨਾਂ ਸੀ ਅਕੂਆ। ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 'ਤੇ ਹੋਇਆ ਹੈ, ਅਤੇ ਉਸ ਧਰਤੀ ਵਿੱਚ ਰਿਹਾ ਹੈ, ਮਾਲਵੇ ਦੀ ਧਰਤੀ ਵਿੱਚ, ਅਤੇ ਪਰ ਕਿਸੇ ਨਾਲ ਬੋਲਦਾ ਨਹੀਂ ਸੀ। ਇਸ ਤਰ੍ਹਾਂ ਹੀ ਅਕੂਆ ਅਤੇ ਜਾਂ ਅਬੋਲ। ਹੁਣ ਭਗਤ ਰਵਿਦਾਸ ਜੀ ਪਰਮਾਤਮਾ ਨੂੰ ਕਹਿੰਦੇ ਕਿ ਕਾਰਨ ਕਵਨ ਅਬੋਲ, ਅਤੇ ਕੀ ਕਾਰਨ ਹੈ? ਇਹ ਰਹਾਉ ਦਾ ਸ਼ਬਦ ਹੈ, ਰਹਾਉ ਦੀ ਪੰਗਤੀ ਹੈ, ਅਤੇ ਇੱਥੋਂ ਹੀ ਉਸ ਸ਼ਬਦ ਦਾ ਜਿਹੜਾ ਅਰਥ ਹੈ ਉਹ ਆਰੰਭ ਹੁੰਦਾ ਹੈ ਕਿ ਹੇ ਪਰਮਾਤਮਾ ਕਿਸ ਕਾਰਨ ਕਰਕੇ ਤੁਸੀਂ ਮੇਰੇ ਨਾਲ ਨਹੀਂ ਬੋਲਦੇ? ਕਿਸੇ ਨਾਲ ਸੁਭਾਵਿਕ ਮਨੁੱਖ ਬਚਨ ਨਹੀਂ ਕਰਦਾ, ਉਹਨੂੰ ਬੋਲ ਉਹਦੀ ਆਵਾਜ਼ ਉਹਨੂੰ ਮਾਰਦਾ ਹੈ, ਉਹਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ, ਉਹ ਬੋਲਦਾ ਨਹੀਂ, ਤਾਂ ਉਹਨੂੰ ਫਿਰ ਬੰਦਾ ਪੁੱਛਦਾ ਹੀ ਹੈ ਨਾ, ਭਾਈ ਕੀ ਕਾਰਨ ਹੈ ਤੂੰ ਮੇਰੇ ਨਾਲ ਬੋਲਦਾ ਨਹੀਂ, ਕਿਹੜੀ ਗੱਲੋਂ ਗੁੱਸੇ ਹੈ? ਹੁਣ ਭਗਤ ਰਵਿਦਾਸ ਜੀ ਪਰਮਾਤਮਾ ਨੂੰ ਪੁੱਛਦੇ ਹੈ ਕਿ ਕਿਸ ਕਾਰਨ ਕਰਕੇ ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਅਤੇ ਫਿਰ ਸ਼ਬਦ ਦੀ ਆਰੰਭਤਾ ਜਿਹੜੀ ਹੈ ਨਾ, ਇਹ ਕਈ ਸ਼ਬਦ ਇਸ ਤਰ੍ਹਾਂ ਨੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁੱਖ ਬਚਨ ਹੋਏ ਆ ਨਾ, ਉਹਨਾਂ ਨੂੰ ਸ਼ਬਦ ਦਾ ਰੂਪ ਦਿੱਤਾ ਹੈ। ਉਸ ਸਮੇਂ 'ਤੇ ਸ਼ਬਦ ਉਚਾਰਨ ਕਿਸੇ ਵੇਲੇ ਨਹੀਂ ਹੋਇਆ ਹੁੰਦਾ, ਕਿਸੇ ਵੇਲੇ ਉਚਾਰਨ ਕਰ ਵੀ ਦਿੰਦੇ ਗੁਰੂ ਸਾਹਿਬ ਜੀ ਅਤੇ ਭਗਤ ਵੀ। ਜਿਵੇਂ ਕਬੀਰ ਸਾਹਿਬ ਦਾ ਮੈਂ ਥੋੜ੍ਹਾ ਜਿਹਾ ਪ੍ਰਮਾਣ ਦੇ ਕੇ ਇਸ ਗੱਲ ਨੂੰ ਸਿੱਧ ਕਰਦਿਆਂ ਕਿ ਪਤਾ ਲੱਗ ਜਾਏਗਾ, ਕਬੀਰ ਸਾਹਿਬ ਜੀ ਨੂੰ ਜਦੋਂ ਐਂ ਜੂੜ ਕੇ ਨਰੜ ਕੇ ਬੰਨ ਕੇ ਹਾਥੀ ਅੱਗੇ ਸੁੱਟ ਦਿੱਤਾ ਨਾ, ਅਤੇ ਉਸ ਵੇਲੇ ਕਬੀਰ ਸਾਹਿਬ ਜੀ ਸ਼ਬਦ ਥੋੜ੍ਹਾ ਉਚਾਰਨ ਡਏ ਸੀ। ਜਦੋਂ ਸਾਰਿਆਂ ਕਸ਼ਟਾਂ ਤੋਂ ਮੁਕਤ ਹੋ ਕੇ ਫਤਿਹ ਪਾ ਕੇ ਅਤੇ ਬਾਹਰ ਆਏ ਨੇ, ਆਖਰਕਾਰ ਉਸ ਸਮੇਂ ਦੇ ਕਾਜੀ, ਉਸ ਸਮੇਂ ਦੇ ਬਾਦਸ਼ਾਹ ਨੂੰ ਕਬੀਰ ਸਾਹਿਬ ਦੇ ਚਰਨਾਂ ਉੱਤੇ ਝੁਕਣਾ ਪਿਆ, ਅਤੇ ਜਦੋਂ ਬਾਹਰ ਆਏ ਨੇ ਕਬੀਰ ਸਾਹਿਬ ਜੀ, ਤਾਂ ਉਹਨਾਂ ਦੇ ਸੇਵਕਾਂ ਨੇ ਪੁੱਛਿਆ ਜੀ ਤੁਹਾਨੂੰ ਅੰਦਰ ਕਸ਼ਟ ਕਿਵੇਂ ਦਿੱਤਾ ਗਿਆ ਹੈ? ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ, ਜਦੋਂ ਵੀ ਕੋਈ ਕਿਸੇ ਦੋਸ਼ੀ ਨੂੰ ਭਾਵ ਕੇ ਜਾਂ ਦੋਸ਼ੀ ਸਮਝ ਕੇ ਉਹਨੂੰ ਪਕੜਦੇ ਨੇ, ਉਹਨੂੰ ਸਜ਼ਾ ਦਿੰਦੇ ਹੈ, ਉਹਦੇ ਕਿਸੇ ਨਿਕਟਵਰਤੀ ਨੂੰ ਕੋਲ ਨਹੀਂ ਜਾਣ ਦਿੰਦੇ, ਉਹਨੂੰ ਇਕੱਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ, ਦੁੱਖ ਦਿੱਤਾ ਜਾਂਦਾ ਹੈ। ਅਤੇ ਉਦੋਂ ਕਬੀਰ ਸਾਹਿਬ ਜੀ ਨੇ ਜੋ ਆਪਣੇ ਸਿੱਖ ਸੇਵਕਾਂ ਨੂੰ, ਆਪਣੇ ਸ਼ਰਧਾਲੂਆਂ ਨੂੰ ਦੱਸਿਆ ਸੀ ਨਾ, ਉਹ ਸ਼ਬਦ ਸਰਗੁਰਾਂ ਦੇ ਪਾਵਨ ਸਰੂਪ ਵਿੱਚ ਮੌਜੂਦ ਹੈ। ਆਪਾਂ ਪੜ੍ਹਦੇ ਹਾਂ, ਭੁਜਾ ਬਾਂਧ ਭਿਲਾ ਕਰ ਡਾਰਿਓ, ਉਹ ਸਾਰਾ ਦੱਸਿਆ ਹੈ। ਉਹਦੇ ਵਿੱਚ ਆਪਣੀ ਹਾਲਤ ਬਿਆਨ ਕੀਤੀ ਹੈ ਭਗਤ ਕਬੀਰ ਜੀ ਨੇ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡਮੈ ਮਾਰਿਓ, ਹਸਤ ਭਾਗ ਕੇ ਚੀਸਾਂ ਮਾਰੇ, ਇਹ ਮੂਰਤ ਕੇ ਹਉ ਵਾਲੇ ਹਾਰੇ, ਅਹ ਮੇਰੇ ਠਾਕਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਰੇ ਮਹਾਵਤ ਤੁਝ ਡਾਰੋ ਕਾਟ ਇਸੇ ਕਤਰਾਵੋ ਘਾਲੋ ਸਾਟ ਹਸਤਨਾ ਤੋਰੇ ਧਰੇ ਧਿਆਨ ਵਾਕੇ ਹਿਰਦੇ ਬਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਪੁੰਚਰ ਕੋ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਨਹੀਂ ਕਾਜੀ ਅੰਧਿਆਰੇ ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਇਸ ਸ਼ਬਦ ਦੀ ਸਾਰੀ ਉਹਨਾਂ ਨਾਲ ਬੀਤੀ ਦੀ ਸਾਰੀ ਵਿਆਖਿਆ ਸ਼ਬਦ ਦੇ ਵਿੱਚ ਇਸ ਤਰ੍ਹਾਂ ਹੀ ਕੁਝ ਐਸੇ ਬਚਨ ਹੁੰਦੇ ਨੇ ਜੋ ਸਤਿਗੁਰੂ ਮਹਾਰਾਜ ਕਿਸੇ ਪ੍ਰੇਮ ਵਿੱਚ ਆ ਗਏ ਅਕਾਲ ਪੁਰਖ ਸਾਹਿਬ ਦੇ ਸਨਮੁਖ ਸ਼ਬਦ ਉਚਾਰਨ ਕਰਦੇ ਆ ਇਹ ਸ਼ਬਦ ਦਾ ਇਸ ਤਰ੍ਹਾਂ ਵਿਦਵਾਨਾਂ ਨੇ ਅਰਥ ਮੰਨਿਆ ਹੋਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਅਤੇ ਉਹਦੀ ਵਡਿਆਈ ਕਰਦੇ ਨੇ ਆਓ ਆਪਾਂ ਸ਼ਬਦ ਦੀ ਆਰੰਭਤਾ ਕਰਕੇ ਫਿਰ ਨਾਲ ਨਾਲ ਇਹਦੇ ਅਰਥ ਵਿਚਾਰ ਦੇ ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਜੋ ਇਹਦੇ ਵਿੱਚ ਉਪਦੇਸ਼ ਦਿੱਤਾ ਹੈ ਸ਼ਬਦ ਦੇ ਉਹ ਸਾਡੇ ਹਿਰਦੇ ਵਿੱਚ ਵਸ ਜਾਵੇ ਆਓ ਪਿਆਰ ਨਾਲ ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਚੌਥਾ
ਜੋ ਇਸ ਅਸਥਾਨ ਦੀ ਮਰਜ਼ਾਦਾ ਹੈ ਆਦਿ ਕਾਲ ਤੋਂ ਚੱਲੀ ਆਉਂਦੀ ਹੈ ਕਿ ਇੱਥੇ ਹਰ ਇੱਕ ਅੱਖਰ ਅੱਖਰ ਦਾ ਅਰਥ ਕਰਨਾ ਜ਼ਰੂਰੀ ਹੈ ਭਾਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਵੀ ਪਤਾ ਹੈ ਸੰਗਤ ਨੂੰ ਵੀ ਪਤਾ ਹੈ ਕਿ ਧਨਾਸਰੀ ਦਾ ਅਰਥ ਹੈ ਰਾਗ ਧਨਾਸਰੀ ਵਿੱਚ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੋਇਆ ਅਤੇ ਮਹੱਲਾ ਦਾ ਅਰਥ ਜਿਹੜਾ ਉਹ ਸਰੂਪ ਹੈ ਅਤੇ ਚੌਥੇ ਦਾ ਅਰਥ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹਦਾ ਸਾਰਾ ਅਰਥ ਇਸ ਤਰ੍ਹਾਂ ਹੈ ਕਿ ਧਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦਾ ਉਚਾਰਨ ਕਰ ਰਹੇ ਹਨ ਜੀ
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ
ਹੇ ਵਾਹਿਗੁਰੂ ਹੇ ਅਕਾਲ ਪੁਰਖ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਹੇ ਮੇਰੇ ਸੱਚੇ ਸ਼ਾਹ ਹੇ ਮੇਰੇ ਸੱਚੇ ਪਰਮਾਤਮਾ ਹੇ ਮੇਰੇ ਵਾਹਿਗੁਰੂ ਤੂੰ ਮੈਨੂੰ ਇਹ ਕਿਰਪਾ ਕਰਕੇ ਦਾਨ ਬਖਸ਼ ਮੇਰੇ ਉੱਤੇ ਕਿਰਪਾ ਕਰ ਮੈਨੂੰ ਤੇਰੇ ਦਰਸ਼ਨ ਹੁੰਦੇ ਰਹਿਣ ਅਤੇ ਤੇਰੇ ਦਰਸ਼ਨਾਂ ਨਾਲ ਕੀ ਪ੍ਰਾਪਤ ਹੋਵੇਗਾ ਹੇ ਵਾਹਿਗੁਰੂ ਉਹ ਮੇਰਾ ਆਤਮਕ ਅਡੋਲਤਾ ਦਾ ਸੁੱਖ ਹੈ ਨਾ ਜਿਹੜਾ ਅੰਦਰ ਸ਼ਾਂਤੀ ਦਾ ਸੁੱਖ ਹੈ ਉਹ ਫਿਰ ਮੈਨੂੰ ਸੁੱਖ ਪ੍ਰਾਪਤ ਹੁੰਦਾ ਹੈ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕਰਨ ਦਾ ਜੋ ਵੱਲ ਦੱਸਿਆ ਹੈ ਨਾ ਢੰਗ ਦੱਸਿਆ ਹੈ ਇਹ ਸਾਨੂੰ ਉਪਦੇਸ਼ ਹੈ ਕਿ ਹੇ ਗੁਰਸਿੱਖਾ ਤੂੰ ਹਰ ਵਕਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ ਕਿ ਹੇ ਵਾਹਿਗੁਰੂ ਹੇ ਸਤਿਗੁਰੂ ਮੈਨੂੰ ਤੇਰੇ ਦਰਸ਼ਨ ਦੀਦਾਰ ਹੁੰਦੇ ਰਹਿਣ ਆ ਮੇਰੇ ਰਸਤੇ ਵਿੱਚ ਆਉਂਦਿਆਂ ਇੱਕ ਸਿੰਘ ਨੇ 5 ਕੁ ਮਿੰਟ ਇੱਥੇ ਰੋਜ਼ ਉਹ ਕਥਾ ਸੁਣਨ ਗੁਰਮੁਖ ਪਿਆਰੇ ਆਉਂਦੇ ਨੇ ਹੁਣ ਵੀ ਸੰਗਤ ਵਿੱਚ ਮੌਜੂਦ ਹੋਣਗੇ ਉਹਨਾਂ ਨੇ ਇੱਕ ਬਚਨ ਕੀਤਾ ਆਖਣ ਲੱਗਾ ਜੀ ਮੈਂ ਜਿੱਦਣ ਤੋਂ ਇੱਥੇ ਸ੍ਰੀ ਮੰਜੀ ਸਾਹਿਬ ਇਹ ਪਾਵਨ ਕਥਾ ਆਰੰਭ ਹੋਈ ਹੈ ਅਤੇ ਮੈਂ ਆਪਣੇ ਘਰ ਵਿੱਚ ਟੀਵੀ ਦੇ ਰਾਹੀਂ ਸਰਵਣ ਕੀਤੀ ਅਤੇ ਐਸੀ ਮੇਰੀ ਖਿੱਚ ਬਣੀ ਹੋਈ ਹੈ ਮੈਂ ਕਿਤੇ ਵਾਂਢੇ ਵੀ ਜਾਵਾਂ ਅਤੇ ਦਿਨੇ ਰਾਤ ਰਾਤ ਜਾਣਾ ਅਤੇ ਹਰ ਹਾਲਤ ਵਿੱਚ ਮੈਂ ਅੰਮ੍ਰਿਤ ਵੇਲੇ ਇੱਥੇ ਪਹੁੰਚ ਕੇ ਅਤੇ ਕਥਾ ਦੇ ਟਾਈਮ 'ਤੇ ਮੈਂ ਜ਼ਰੂਰ ਆ ਕੇ ਇੱਥੇ ਹਾਜ਼ਰੀ ਭਰਦਾ ਹਾਂ ਕਿਉਂਕਿ ਮੇਰੇ ਅੰਦਰ ਜੇ ਕਿਤੇ ਨਾਗਾ ਪੈ ਜਾਵੇ ਪਹਿਲੀ ਗੱਲ ਤਾਂ ਪੈਣ ਨਹੀਂ ਦਿੰਦਾ ਜੇ ਕੋਈ ਐਸਾ ਕਾਰਨ ਹੋਵੇ ਜੇ ਮੇਰਾ ਫਿਰ ਸਾਰਾ ਦਿਨ ਅੰਦਰ ਤੜਫ ਰਹਿੰਦੀ ਹੈ ਮੇਰਾ ਅੰਦਰ ਜਿਹੜਾ ਉਹ ਅਸ਼ਾਂਤ ਰਹਿੰਦਾ ਹੈ ਬੇਚੈਨ ਰਹਿੰਦਾ ਹੈ। ਇਸ ਵਾਸਤੇ ਮੈਂ ਰੋਜ਼ ਆ ਕੇ ਦਰਸ਼ਨ ਕਰਦਾ ਹਾਂ, ਕਿਉਂਕਿ ਇੱਥੇ ਦੋ ਲਾਭ ਨੇ, ਇੱਕ ਸੰਗਤ ਦੇ ਦਰਸ਼ਨ, ਇੱਕ ਸੰਗਤ ਕਰਨੀ, ਸੰਗਤ ਵਿੱਚ ਬੈਠਣਾ, ਕਿਉਂਕਿ ਸੰਗਤ ਨੂੰ ਮਹਾਰਾਜ ਨੇ ਸਭ ਤੋਂ ਵੱਡੀ ਮਹਾਨਤਾ ਬਖਸ਼ਿਸ਼ ਕੀਤੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਰਮਾਂ ਤੋਂ ਬਿਨਾਂ ਇਹ ਸੰਗਤ ਪ੍ਰਾਪਤ ਨਹੀਂ ਹੁੰਦੀ, ਅਤੇ ਸੰਗਤ ਤੋਂ ਬਿਨਾਂ ਮਨੁੱਖ ਦਾ ਪਾਰ ਨਿਸਤਾਰਾ ਨਹੀਂ ਹੁੰਦਾ। ਬੰਦਾ ਇੱਥੇ ਮੈਂ ਦੋ ਲਾਭ ਜੋ ਇੱਥੋਂ ਮੈਨੂੰ ਪ੍ਰਾਪਤ ਹੋਇਆ ਹੈ ਉਹ ਹੈ ਕਿ ਇੱਕ ਤਾਂ ਗੁਰੂ ਦੇ ਦਰਸ਼ਨ ਦੀਦਾਰ ਉਹ ਤਾਂ ਹੈ ਹੀ ਨੇ, ਦੂਸਰਾ ਇੱਥੇ ਸੰਗਤ ਦੇ ਵਿੱਚ ਬੈਠਣ ਦਾ ਟਾਈਮ ਮਿਲਦਾ ਹੈ, ਤੀਜਾ ਇੱਥੋਂ ਜੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਹਦਾ ਪਤਾ ਲੱਗਦਾ ਕਿ ਸਾਨੂੰ ਕਿਸ ਰਸਤੇ ਚੱਲਣਾ ਚਾਹੀਦਾ। ਅਤੇ ਵੱਡਭਾਗੀ ਹੈ ਗੁਰੂ ਕਾ ਸਿੱਖ, ਵੱਡਿਆਂ ਭਾਗਾਂ ਵਾਲਾ ਹੈ ਜਿਹਨੂੰ ਮਹਾਰਾਜ ਜੀ ਨੇ ਇੰਨੀ ਪ੍ਰੇਰਨਾ ਦਿੱਤੀ ਹੈ, ਅਤੇ ਇਹ ਪ੍ਰੇਰਨਾ ਉਹਦੇ ਵਾਸਤੇ ਸਦਾ ਹੀ ਬਣੀ ਰਹੇ। ਇੱਥੇ ਐਸੇ ਐਸੇ ਵੀ ਗੁਰਮੁਖ ਪਿਆਰੇ, ਕਿਉਂਕਿ ਦਾਸ ਇੱਥੋਂ 15-20 ਸਾਲ ਤੋਂ ਸੇਵਾ ਕਰਦਿਆਂ ਐਸੇ ਕਥਾ ਸੁਣਨ ਵਾਲੇ ਉਹ ਰੂਹਾਂ, ਭਾਵੇਂ ਉਹ ਕਿਸੇ ਮਾਤਾ ਦੇ ਸਰੀਰ ਵਿੱਚ ਹੈ ਅਤੇ ਭਾਵੇਂ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚ ਆਤਮਾ ਤੇਕੀ ਹੈ, ਐਸੀਆਂ ਰੂਹਾਂ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਇੱਥੇ ਲੰਘ ਗਈ, ਉਹ ਸਰੀਰ ਵੀ ਤਿਆਗ ਹੈ ਪਰ ਕਥਾ ਨਾਲ ਜੁੜੇ ਰਹੇ, ਕਿਉਂਕਿ ਸਭ ਤੋਂ ਉੱਤਮ ਹਰ ਕੀ ਕਥਾ, ਵਾਹਿਗੁਰੂ ਦੀ ਕਥਾ ਸਭ ਤੋਂ ਉੱਤਮ ਹੈ, ਸੁਣਨ ਵਾਲੇ ਨੂੰ ਵੀ ਉੱਤਮ ਬਣਾ ਦਿੰਦੀ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹੇ ਮੇਰੇ ਪਰਮਾਤਮਾ, ਹੇ ਮੇਰੇ ਸੱਚੇ ਪਾਤਸ਼ਾਹ, ਮੈਨੂੰ ਕਿਰਪਾ ਕਰ ਅਤੇ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਹੈ ਨਾ ਤੇਰਾ ਦਰਸ਼ਨ, ਉਹ ਮੈਨੂੰ ਬਖਸ਼ਦਾ ਰਹੋ, ਉਹਦੇ ਨਾਲ ਮੈਨੂੰ ਸ਼ਾਂਤੀ ਮਿਲਦੀ ਹੈ, ਉਹਦੇ ਨਾਲ ਮੈਨੂੰ ਸੁੱਖ ਪ੍ਰਾਪਤ ਹੁੰਦਾ ਹੈ। ਗੁਰੂ ਕੇ ਇਤਿਹਾਸ ਵਿੱਚ ਇੱਕ ਮਹਾਨ ਬ੍ਰਹਮ ਗਿਆਨੀ ਗੁਰਸਿੱਖ ਦੀ ਗਾਥਾ ਆਉਂਦੀ ਹੈ, ਉਹ ਹੈ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ, ਅਤੇ ਇਤਿਹਾਸ ਵਿੱਚ ਜਿਨ੍ਹਾਂ ਦਾ ਨਾਮ ਭਾਈ ਰਾਮ ਕੋਇਰ ਜੀ ਆਉਂਦਾ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹਜ਼ੂਰ ਸਾਹਿਬ ਨੂੰ ਨੰਦੇੜ ਵੱਲ ਨੂੰ ਚੱਲੇ ਹੈ ਨਾ, ਉਸ ਵੇਲੇ ਭਾਈ ਸਾਹਿਬ ਨਾਲ ਸਨ। ਸਾਡਾ ਜਿੰਨਾ ਇਤਿਹਾਸ ਹੈ ਨਾ, ਇਹ ਭਾਈ ਰਾਮ ਕੋਇਰ ਜੀ ਨੇ ਇੱਕ ਗੁਰਸਿੱਖ ਤੋਂ ਲਿਖਾਇਆ, ਸੰਗਤਾਂ ਨੂੰ ਸੁਣਾਉਂਦੇ ਸੀ ਜਦੋਂ ਸੰਗਤਾਂ ਬੇਚੈਨ ਹੋ ਗਈਆਂ ਸਰਗੁਰਾਂ ਦੀ ਸ਼ਹੀਦੀ ਤੋਂ ਉਪਰੰਤ, ਜਦੋਂ ਜੋਤੀ ਜੋਤ ਸਮਾਉਣ ਤੋਂ ਉਪਰੰਤ, ਉਸ ਵੇਲੇ ਸੰਗਤਾਂ ਸਭ ਬੇਬਲ ਹੋ ਗਈਆਂ ਸੀ। ਉਦੋਂ ਇੱਕੋ ਇੱਕੋ ਆਸਰਾ ਜਾਪਿਆ ਸੀ ਭਾਈ ਰਾਮ ਕੋਇਰ ਜੀ, ਉਹਨਾਂ ਕੋਲ ਗਏ ਅਤੇ ਉਹ ਫਿਰ ਗੁਰੂ ਕੀ ਕਥਾ ਸੁਣਾਉਂਦੇ ਹੁੰਦੇ ਸਨ, ਨਾਲ ਨਾਲ ਗੁਰੂ ਕੇ ਸਿੱਖ ਨੂੰ ਕਲਮ ਬੰਦ ਕਰਨ ਵਾਸਤੇ ਵੀ ਲਿਖਿਆ ਹੁਕਮ ਕੀਤਾ ਹੋਇਆ ਸੀ। ਉਹ ਸਾਰੀ ਉਹ ਕਥਾ ਲਿਖਦੇ ਰਹੇ ਅਤੇ ਉਹ ਹੀ ਇਤਿਹਾਸ ਮੂਲ ਰੂਪ ਵਿੱਚ ਸਾਡੀ ਸਿੱਖ ਕੌਮ ਕੋਲ ਹੈ, ਜੋ ਗੁਰਪ੍ਰਤਾਪ ਸੂਰਜ ਜੀ ਨੂੰ ਆਪਾਂ ਆਉਂਦੇ ਹਾਂ ਅਤੇ ਹਰ ਅਸਥਾਨਾਂ ਉੱਤੇ ਸ਼ਾਮ ਨੂੰ ਉਹਨਾਂ ਦੀ ਕਥਾ ਹੁੰਦੀ ਹੈ ਅਤੇ ਇੱਥੇ ਵੀ ਹੁੰਦੀ ਹੈ। ਉਹਨਾਂ ਦੀ ਹੀ ਕਥਾ ਵਿੱਚ ਇਹ ਲਿਖਿਆ, ਭਾਈ ਰਾਮ ਕੋਇਰ ਜੀ ਕਹਿੰਦੇ ਹੈ ਕਿ ਜਦੋਂ ਕਲਗੀਧਰ ਮਹਾਰਾਜ ਜੀ ਨੰਦੇੜ ਨੂੰ ਚੱਲੇ ਨਾ, ਤਾਂ ਮੇਰਾ ਮਨ ਉਦਾਸ ਹੋ ਗਿਆ, ਮੈਂ ਗੁਰੂ ਕੇ ਦਰਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ, ਅਤੇ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਕਿ ਭਾਈ ਸਾਹਿਬ ਬੜਾ ਆਦਰ ਕਰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ। ਇੱਕ ਵਾਰ ਮਾਤਾ ਗੁਜਰ ਕੌਰ ਜੀ ਨੇ ਸਤਿਗੁਰਾਂ ਨੂੰ ਆਖਿਆ ਸੀ, ਲਾਲ ਜੀ ਬ੍ਰਹਮ ਗਿਆਨੀ ਦੀ ਬੜੀ ਵਡਿਆਈ ਤੁਸਾਂ ਕੀਤੀ ਹੋਈ ਹੈ ਬਾਣੀ ਵਿੱਚ, ਅਤੇ ਉਹ ਬ੍ਰਹਮ ਗਿਆਨੀ ਕਿਹੜਾ, ਮੈਨੂੰ ਦਰਸ਼ਨ ਕਰਾਓ, ਤੁਹਾਡੇ ਗੁਰਸਿੱਖਾਂ ਵਿੱਚ ਕਿੰਨੇ ਕੁ ਬ੍ਰਹਮ ਗਿਆਨੀ ਨੇ। ਮਹਾਰਾਜ ਨੇ ਆਖਿਆ, ਮਾਤਾ ਜੀ ਬ੍ਰਹਮ ਗਿਆਨੀ ਨੂੰ ਭੋਜਨ ਛਕਾਉਣ ਵਾਸਤੇ ਤੁਸੀਂ ਤਿਆਰ ਕਰੋ ਅਤੇ ਅਸੀਂ ਬ੍ਰਹਮ ਗਿਆਨੀ ਤੁਹਾਡੇ ਕੋਲ ਭੇਜ ਦਿਆਂਗੇ। ਖੈਰ ਇਹ ਗਾਥਾ ਤਾਂ ਬਹੁਤ ਵਿਸ਼ਾਲ ਹੈ, ਪਰ ਸਤਿਗੁਰਾਂ ਨੇ ਉਸ ਸਮੇਂ ਭਾਈ ਰਾਮ ਕੋਇਰ ਜੀ ਨੂੰ ਭੇਜਿਆ। ਸਤਿਗੁਰਾਂ ਨੇ ਜਿਹੜੇ ਜਿਹੜੇ ਬਚਨ ਕੀਤੇ ਉਹਨਾਂ ਦਾ ਉੱਤਰ ਬੜੇ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਦਿੰਦੇ ਰਹੇ। ਫਿਰ ਮਾਤਾ ਦੇ ਚਰਨਾਂ 'ਤੇ ਮੱਥਾ ਟੇਕ ਕੇ ਆ ਗਏ ਅਤੇ ਮਾਤਾ ਜੀ ਦੀ ਬੜੀ ਪ੍ਰਸੰਨਤਾ ਹੋਈ। ਉਹ ਭਾਈ ਰਾਮ ਕੋਇਰ ਜੀ ਨੇ ਉਹ ਦੱਸਦੇ ਕਿ ਮੈਂ ਹੁਕਮ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਅੱਗੇ ਸਿਰ ਝੁਕਾਉਂਦਿਆਂ ਹੋਇਆਂ ਬੇਨਤੀ ਕੀਤੀ ਕਿ ਮਹਾਰਾਜ ਤੁਹਾਡਾ ਹੁਕਮ ਵੀ ਅਟਲ ਹੈ, ਪਰ ਇੱਕ ਪਾਸੇ ਮੇਰੀ ਸ਼ਰਧਾ ਹੈ। ਹਜ਼ੂਰ ਨੇ ਆਖਿਆ ਭਾਈ ਸਾਹਿਬ ਦੱਸੋ। ਆਖਣ ਲੱਗੇ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਇੱਥੇ ਵੇਖੋ ਸਾਡੇ ਗੁਰਸਿੱਖੀ ਵਿੱਚ ਦੋ ਤਰ੍ਹਾਂ ਦੇ ਦਰਸ਼ਨ ਮੰਨੇ ਹੋਏ ਨੇ। ਇੱਕ ਗੁਰੂ ਕੇ ਸਰੀਰ ਦਾ ਦਰਸ਼ਨ ਵੀ ਪਾਵਨ ਹੈ, ਪਰ ਸਰੀਰ ਤੋਂ ਉਪਰੰਤ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਜਿਹੜੀ ਇਹ ਸ਼ਬਦ ਹੈ ਨਾ, ਇਹਦੇ ਨਾਲ ਜੁੜਨ ਵਾਸਤੇ ਵੀ ਹੁਕਮ ਕੀਤਾ ਹੈ ਕਿ ਇਹ ਵੀ ਦਰਸ਼ਨ ਹੈ, ਇਹ ਅੰਤਰਮੁੱਖ ਦਰਸ਼ਨ ਹਨ। ਇਹ ਨਹੀਂ ਕਿ ਗੁਰੂ ਕੇ ਸਰੀਰ ਦੇ ਦਰਸ਼ਨ ਇੰਨੀ ਮਹਾਨਤਾ ਨਹੀਂ ਰੱਖਦੇ, ਐਸੀ ਰੱਖਦੇ ਹੈ। ਜਿਨ੍ਹਾਂ ਨੂੰ ਗੁਰੂ ਕੇ ਸਰੀਰ ਦੇ ਦਰਸ਼ਨ ਹੋਵੇ ਉਹ ਵੀ ਤਰ ਗਏ, ਜਿਨ੍ਹਾਂ ਨੇ ਸਤਿਗੁਰੂ ਦੀ ਬਾਣੀ ਦਾ ਆਸਰਾ ਲਿਆ, ਸ਼ਬਦ ਦੇ ਦਰਸ਼ਨਾਂ ਨਾਲ ਜੁੜੇ, ਉਹ ਵੀ ਤਰ ਗਏ। ਮੈਂ ਇੱਕ ਬੇਨਤੀ ਕਰਦਾ ਹੁੰਦਾ ਹਮੇਸ਼ਾ ਜਿੱਥੇ ਵੀ ਕਥਾ ਵਿਚਾਰ ਕਰੀਏ ਆਮ ਕਰਕੇ, ਉਹ ਇੱਕ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਉਹ ਪਾਵਨ ਪ੍ਰਸੰਗ ਹੈ ਜਦੋਂ ਮਹਾਰਾਜ ਸੋ ਭਾਈ ਕੀ ਡਰੌਲੀ ਪਹੁੰਚੇ ਨਾ, ਉੱਥੇ ਸਤਿਗੁਰਾਂ ਨੂੰ ਕਾਫੀ ਸਮਾਂ ਲੱਗ ਗਿਆ ਅਤੇ ਸੰਗਤਾਂ ਇੱਥੋਂ ਬੇਬਾਲ ਹੋ ਗਈਆਂ, ਅੱਜ ਵਰਗੇ ਸਾਧਨ ਨਹੀਂ ਸੀ ਜਾਣ ਆਉਣ ਦੇ। ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਸੰਗਤਾਂ ਨੇ ਕਿ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਸਾਡਾ ਸਰੀਰ ਬੇਬਾਲ ਹੈ, ਮਨ ਉਦਾਸ ਹੈ, ਸਤਿਗੁਰਾਂ ਨੂੰ ਸੱਦੀਏ। ਬਾਬਾ ਬੁੱਢਾ ਸਾਹਿਬ ਜੀ ਨੇ ਇੱਥੋਂ ਇੱਕ ਬੇਨਤੀ ਪੱਤਰ ਸਤਿਗੁਰਾਂ ਕੋਲ ਭੇਜਿਆ ਕਿ ਮਹਾਰਾਜ ਜੀ ਸੰਗਤਾਂ ਬੇਬਲ ਨੇ, ਆਪ ਜੀ ਆ ਕੇ ਦਰਸ਼ਨ ਦੀਦਾਰ ਦਿਓ। ਜਿਹੜੇ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਿਖ ਕੇ ਭੇਜੇ ਨਾ, ਉਹ ਹਮੇਸ਼ਾ ਸਾਡੀ ਯਾਦ ਵਿੱਚ ਰਹਿਣੇ ਚਾਹੀਦੇ ਆ। ਸਤਿਗੁਰਾਂ ਨੇ ਉੱਥੋਂ ਲਿਖ ਕੇ ਭੇਜਿਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ, ਗੁਰੂ ਜਿਹੜਾ ਇਹ ਸਰੀਰ ਨਹੀਂ ਗਾ, ਸਰੀਰ ਤਾਂ ਅੱਜ ਹੋਵੇਗਾ ਕੱਲ ਅਲੋਪ ਹੋ ਜਾਵੇਗਾ ਸਮੇਂ ਦੇ ਨਾਲ, ਗੁਰੂ ਜਿਹੜਾ ਉਹ ਸ਼ਬਦ ਰੂਪ ਹੈ, ਸੰਗਤਾਂ ਨੂੰ ਸ਼ਬਦ ਦੇ ਨਾਲ ਜੋੜੋ, ਬਾਣੀ ਨਾਲ ਜੋੜੋ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਸੰਗਤਾਂ ਨੂੰ ਇਹ ਬਚਨ ਸੁਣਾਇਆ ਸੀ ਅਤੇ ਬਾਣੀ ਦੇ ਨਾਲ ਜੋੜਿਆ ਸੀ। ਇਸ ਵਾਸਤੇ ਗੁਰੂ ਦੇ ਦਰਸ਼ਨ ਬਾਣੀ ਵੀ ਗੁਰੂ ਕੇ ਦਰਸ਼ਨ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਤਾਂ ਗੁਰੂ ਹੈ ਹੀ ਨੇ, ਇਹ ਤਾਂ ਦਸਾਂ ਗੁਰੂ ਸਾਹਿਬਾਂ ਦਾ ਸਰੂਪ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ, ਗੁਰੂ ਜੋਤੀ ਇਹਨਾਂ ਦੇ ਵਿੱਚ ਸ਼ਿਸ਼ੋਭਤ ਹੈ, ਇਹ ਗੁਰਤਾ ਗੱਦੀ ਦੇ ਮਾਲਕ ਨੇ। ਅਤੇ ਗੁਰੂ ਸਾਹਿਬ ਤਾਂ ਗੁਰੂ ਹੈ ਹੀ ਨੇ, ਪਰ ਅਸੀਂ ਜੋ ਬਾਣੀ ਪੜ੍ਹਨੀ ਹੈ ਨਾ, ਇਹਦੇ ਵਿੱਚ ਵੀ ਗੁਰੂ ਸਮਾਇਆ ਹੋਇਆ। ਉਸ ਇਸ ਤਰ੍ਹਾਂ ਜਾਣੇ ਕਿ ਸਾਡੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ, ਉਹ ਗੁਰੂ ਕੇ ਦੀਦਾਰ ਹੀ ਹਨ। ਅਤੇ ਭਾਈ ਸਾਹਿਬ ਆਂਦੇ ਕਿ ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਰਾਮ ਕੋਇਰ ਜੀ, ਤੁਸੀਂ ਜਦੋਂ ਵੀ ਐਨ ਤਿਆਰ ਪੁਰ ਤਿਆਰ ਹੋ ਕੇ ਸ਼ਸਤਰ ਸਜਾ ਕੇ ਘੋੜੀ 'ਤੇ ਸਵਾਰ ਹੋ ਕੇ ਅਤੇ ਜਦੋਂ ਤੁਸੀਂ ਜੰਗਲ ਵਿੱਚ ਸ਼ਿਕਾਰ ਖੇਡਣ ਜਾਇਆ ਕਰੋਗੇ ਨਾ, ਉੱਥੇ ਤੁਹਾਨੂੰ ਰੋਜ਼ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਜਦੋਂ ਵੀ ਦਰਸ਼ਨ ਕਰਨੇ ਆ ਇਸ ਤਰ੍ਹਾਂ ਕਰਨੇ ਆ ਤਾਂ ਜ਼ਿੰਦਗੀ ਉਹਨਾਂ ਨੂੰ ਇਹ ਦਰਸ਼ਨ ਦੀਦਾਰ ਹੁੰਦੇ ਰਹੇ। ਕਿਉਂਕਿ ਗੁਰਸਿੱਖ ਦਾ ਹੈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਸੱਚੇ ਪਾਤਸ਼ਾਹ, ਤੂੰ ਮੇਰੇ ਉੱਤੇ ਕਿਰਪਾ ਕਰ। ਹੇ ਵਾਹਿਗੁਰੂ, ਹਰਿਆਂ ਭਰਿਆਂ ਕਰਨ ਵਾਲੇ ਪਰਮਾਤਮਾ, ਮੈਨੂੰ ਤੇਰਾ ਦਰਸ਼ਨ ਹੁੰਦਾ ਰਹੇ ਅਤੇ ਮੈਨੂੰ ਉਹਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਕਿਰਪਾ ਕਰਦੇ ਹਨ ਜੀ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਇਹ ਹੁਣ ਕਾਰਨ ਆ ਕਿ ਅੰਦਰ ਦੀ ਪੀੜਾ ਨੂੰ ਜਾਂ ਗੁਰੂ ਅਤੇ ਜਾਂ ਪਰਮਾਤਮਾ ਜਾਣਦਾ ਹੈ, ਕਿਉਂਕਿ ਮਨੁੱਖ ਦੇ ਅੰਦਰ ਦੋ ਤਰ੍ਹਾਂ ਦੀ ਪੀੜ ਹੁੰਦੀ ਹੈ। ਇੱਕ ਸਰੀਰਕ ਦੁੱਖ ਹੁੰਦਾ ਹੈ, ਉਹਦਾ ਤਾਂ ਅਨੁਮਾਨ ਡਾਕਟਰ ਹਕੀਮ ਲਾ ਲੈਂਦੇ ਨੇ, ਪਰ ਜਿਹੜੀ ਅੰਦਰ ਦੀ ਪੀੜ ਹੈ ਉਹਨੂੰ ਗੁਰੂ ਹੀ ਜਾਣਦਾ ਹੈ ਜਾਂ ਪਰਮੇਸ਼ਰ ਜਾਣਦਾ। ਹਮਰੀ ਬੇਦਨ ਤੂੰ ਜਾਣਤਾ ਸਾਹ। ਬੇਦਨ ਹੁੰਦਾ ਹੈ ਪੀੜਾ, ਦੁੱਖ। ਮੇਰੇ ਅੰਦਰ ਦੇ ਦੁੱਖ ਨੂੰ ਹੇ ਪਰਮਾਤਮਾ ਤੂੰ ਹੀ ਜਾਣਦਾ ਹੈ। ਲੈ ਆਉਂਦਾ ਸੀ ਨਾ ਵੈਦ, ਬਹੁਤ ਸਾਰੇ ਲੋਕਾਂ ਨੇ ਪਿਤਾ ਜੀ ਨੂੰ ਆਖਿਆ, ਮਾਤਾ ਜੀ ਨੂੰ ਆਖਿਆ ਕਿ ਤੁਹਾਡਾ ਜਿਹੜਾ ਇਹ ਬੱਚਾ ਹੈ, ਗੁਰੂ ਨਾਨਕ ਸਾਹਿਬ ਜੀ ਵੱਲੇ ਇਸ਼ਾਰਾ ਮੈਂ ਕਰ ਰਿਹਾ, ਇਹ ਲੰਮੇ ਪੈ ਰਹਿੰਦੇ ਨੇ, ਉੱਠਦੇ ਨਹੀਂ, ਇਹਨਾਂ ਨੂੰ ਕੋਈ ਅੰਦਰੂਨੀ ਰੋਗ ਹੋ ਗਿਆ ਹੈ। ਅਤੇ ਵੈਦ ਆ ਗਿਆ ਵਿਚਾਰਾ, ਵੈਦ ਨੇ ਤਾਂ ਆਉਣਾ, ਜੋ ਡਾਕਟਰ ਨੂੰ ਸੱਦਣ ਜਾਵਾਂਗੇ ਉਹਨੇ ਆਉਣਾ ਹੀ ਹੈ। ਅਤੇ ਸਤਿਗੁਰਾਂ ਦੀ ਜੋ ਬਾਂਹ ਪਕੜ ਕੇ ਨਾੜੀ ਵੇਖਣ ਲੱਗਾ, ਹੁਣ ਤਾਂ ਬਹੁਤ ਤਰ੍ਹਾਂ ਦੇ ਟੈਸਟ ਹੋ ਜਾਂਦੇ ਆ, ਉਦੋਂ ਨਾੜੀ ਤੋਂ ਹੀ ਹਕੀਮ ਹਰ ਰੋਗ ਦਾ ਅਨੁਮਾਨ ਲਾਇਆ ਕਰਦੇ ਸਨ। ਅਤੇ ਉਸ ਵੇਲੇ ਬਚਨ ਕੀਤਾ ਕਿ ਨਾ ਭੋਰਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ। ਇਸ ਕਰਕੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਗੁਰੂ ਸਿਆਣਾ ਵੈਦ ਹੈ, ਉਹ ਆਏ ਗੁਰਸਿੱਖ ਦਾ ਰੋਗ ਵੇਖਦਾ ਕਿ ਇਹਦੇ ਅੰਦਰ ਦਾ ਰੋਗ ਹੈ ਕਿ ਸਰੀਰ ਨੂੰ ਰੋਗ ਹੈ, ਫਿਰ ਉਹਦੇ ਮੁਤਾਬਕ ਗੁਰੂ ਇਲਾਜ ਕਰਦਾ ਹੈ। ਉਹ ਨਾਮ ਦੀ ਦਾਤ ਬਖਸ਼ੀਦਾ, ਸਰਬ ਰੋਗ ਕਾ ਔਖਦ ਨਾਮ। ਵਾਹਿਗੁਰੂ ਦਾ ਨਾਮ ਅੰਦਰ ਦੇ ਰੋਗਾਂ ਨੂੰ ਵੀ ਅਤੇ ਬਾਹਰ ਦਿਆਂ ਰੋਗਾਂ ਦਾ ਵੀ ਨਾਸ਼ ਕਰ ਦਿੰਦਾ ਹੈ। ਮਹਾਰਾਜ ਆਉਂਦੇ ਆ, ਹੇ ਮੇਰੇ ਪਰਮਾਤਮਾ, ਮੇਰੀ ਅੰਦਰ ਦੀ ਵੇਦਨਾ, ਮੇਰੀ ਅੰਦਰ ਦੀ ਤੜਫ, ਮੇਰੀ ਅੰਦਰ ਦੀ ਪੀੜਾ ਨੂੰ ਤੂੰ ਹੀ ਜਾਣਦਾ ਹੈ।
ਆਵਰ ਕਿਆ ਜਾਣੈ ਕੋਈ,
ਹੋਰ ਕੀ ਜਾਣ ਸਕਦਾ ਹੈ ਕੁਛ। ਜਦੋਂ ਆਪਾਂ ਗੁਰਧਾਮਾਂ ਦੀ ਯਾਤਰਾ ਕਰਨ ਪਾਕਿਸਤਾਨ ਵਿੱਚ ਜਾਂਦੇ ਹਾਂ ਨਾ, ਅਤੇ ਏਮਨਾਬਾਦ ਪਹੁੰਚ ਕੇ ਉੱਥੇ ਗੁਰਦੁਆਰਾ ਹੈ ਰੋੜੀ ਸਾਹਿਬ, ਅਤੇ ਤੁਸਾਂ ਸਾਰਿਆਂ ਨੇ ਜਿਹੜੇ ਜਿਹੜੇ ਉੱਧਰ ਗਏ ਜੇ ਗੁਰਧਾਮਾਂ ਦੀ ਯਾਤਰਾ ਵਾਸਤੇ, ਉੱਥੇ ਲਿਖਿਆ ਹੋਵੇਗਾ, ਲਿਖਿਆ ਪੜ੍ਹਿਆ ਹੋਵੇਗਾ, ਭਾਈ ਗੁਰਦਾਸ ਜੀ ਦੀ ਵਾਰ ਦੀਆਂ ਇਹ ਪੌੜੀਆਂ ਲਿਖੀਆਂ ਹੋਈਆਂ ਨੇ ਕਿ ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਉੱਥੇ ਮਹਾਰਾਜ ਜੀ ਰੋੜਾਂ ਦਾ ਚੌਂਤਰਾ, ਰੋੜਾਂ ਦੀ ਥੜੀ ਬਣਾ ਕੇ ਬੈਠੇ ਸਨ। ਇਸ ਵਾਸਤੇ ਉਹ ਸ਼ਬਦ ਇਸ ਭਾਵਨਾ ਨੂੰ ਜਾਣ ਕੇ ਅਤੇ ਉੱਥੇ ਲਿਖਿਆ ਹੋਇਆ। ਵੈਸੇ ਇਹਦਾ ਜਿਹੜਾ ਅਰਥ ਹੈ ਉਹ ਵਿਦਵਾਨਾਂ ਨੇ ਜੋ ਕੀਤਾ ਨਾ, ਉਹ ਬੜਾ ਸੁੰਦਰ ਹੈ। ਇਸ ਪੰਕਤੀ ਨੂੰ ਲੈ ਕੇ ਕਈਆਂ ਨੇ ਉਲਝਣਾਂ ਵਿੱਚ ਇਸ ਅਰਥ ਨੂੰ ਪਾ ਤਾ ਕਿ ਮਹਾਰਾਜ ਨੇ ਅੱਕ ਖਾਧਾ, ਮਹਾਰਾਜ ਨੇ ਰੇਤ ਖਾਧੀ, ਮਹਾਰਾਜ ਰੋੜਾਂ ਦੀਆਂ ਵਿਛਾਉਣਾ ਕਰਕੇ ਸੌਂਦੇ ਰਹੇ। ਮਹਾਰਾਜ ਚ ਪਾਤਸ਼ਾਹ ਨਾ ਅੱਕ ਖਾਂਦੇ ਸਨ ਅਤੇ ਨਾ ਰੇਤ ਖਾਂਦੇ ਸਨ, ਅਤੇ ਨਾ ਹੀ ਇਹ ਗੁਰੂ ਕੀ ਖੁਰਾਕ ਹੈ, ਨਾ ਹੀ ਇਹ ਮਨੁੱਖ ਦੀ ਖੁਰਾਕ ਹੈ, ਇਹ ਤਾਂ ਸਧਾਰਨ ਮਨੁੱਖ ਦੀ ਖੁਰਾਕ ਨਹੀਂ। ਅਤੇ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਹੀ ਆ, ਉਹਨਾਂ ਨੂੰ ਤਾਂ ਕਈ ਕਈ ਸਮਾਂ ਭੁੱਖ ਹੀ ਨਹੀਂ ਲੱਗਦੀ। ਭਾਈ ਮਰਦਾਨਾ ਜੀ ਆਂਦਾ, ਮਹਾਰਾਜ ਜਿਵੇਂ ਤੁਸੀਂ ਸਭ ਕੁਝ ਭੁੱਖ ਅਤੇ ਸਹਾਰ ਲੈਂਦੇ ਹੋ, ਇਸ ਤਰ੍ਹਾਂ ਦੀ ਅਵਸਥਾ ਮੈਨੂੰ ਵੀ ਬਖਸ਼ੋ, ਮੈਂ ਤਾਂ ਹੁਣ ਗਾਂ ਅੱਗੇ ਤੁਰਾਂਗਾ। ਅਤੇ ਹਜ਼ੂਰ ਕਿਰਪਾ ਕਰ ਦਿੰਦੇ ਆ, ਅਤੇ ਉਸ ਤੋਂ ਉਪਰੰਤ ਇਤਿਹਾਸ ਵਿੱਚ ਕਿਤੇ ਨਹੀਂ ਆਇਆ ਕਿ ਮਰਦਾਨੇ ਨੂੰ ਭੁੱਖ ਲੱਗੀ ਹੋਵੇ, ਉਸ ਤੋਂ ਪਹਿਲੋਂ ਪਹਿਲੋਂ ਇਤਿਹਾਸ ਵਿੱਚ ਆਉਂਦਾ ਹੈ। ਇਸ ਵਾਸਤੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਹੈ, ਉਹ ਰੋੜ ਹੁੰਦੇ ਨੇ ਬੇਆਰਾਮੀ। ਇਸ ਦੁਨੀਆਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਜੀ ਨੇ ਸਦਾ ਹੀ ਬੇਆਰਾਮੀ ਕੀਤੀ, ਸਦਾ ਹੀ ਚੱਲਦੇ ਰਹੇ, ਔਖੇ ਅਤੇ ਵਿਖੜਿਆਂ ਥਾਵਾਂ 'ਤੇ ਪਹੁੰਚੇ, ਜਿੱਥੇ ਮਨੁੱਖ ਦੀ ਪਹੁੰਚ ਨਹੀਂ ਉੱਥੇ ਪਹੁੰਚੇ। ਫਿਰ ਅਤੇ ਅੱਕ ਹੁੰਦਾ ਕੌੜਾ, ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਭੂਤਨਾ ਬਿਤਾਲਾ ਕਈ ਕੌੜੇ ਲਫਜ਼ ਸਤਿਗੁਰਾਂ ਵਾਸਤੇ ਵਰਤੇ ਉਹਨਾਂ ਲੋਕਾਂ ਨੇ, ਉਹਨਾਂ ਨੂੰ ਮਹਾਰਾਜ ਜੀ ਨੇ ਝੱਲਿਆ, ਕੋਈ ਗੁੱਸਾ ਨਹੀਂ ਕੀਤਾ, ਕਿਸੇ ਉੱਤੇ ਇਤਰਾਜ਼ ਨਹੀਂ ਕੀਤਾ। ਅਤੇ ਰੇਤ ਹੁੰਦੀ ਆ ਖੁਸ਼ਕ, ਖੁਸ਼ਕੀ ਵਰਤੀ ਲੋਕਾਂ ਨੇ, ਘਰੋਂ ਵੀ ਖੁਸ਼ਕੀ ਵਰਤੀ ਗਈ, ਬਾਹਰੋਂ ਵੀ ਖੁਸ਼ਕੀ ਵਰਤੀ ਗਈ। ਉਹ ਸਭ ਕੁਛ ਆਪਣੇ ਸਰੀਰ ਉੱਤੇ ਸਹਾਰਦਿਆਂ ਹੋਇਆਂ ਸੰਸਾਰ ਦਾ ਭਲਾ ਕੀਤਾ, ਕਿਉਂਕਿ ਉਹਨਾਂ ਬਾਬਾ ਵੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਬਾਬਾ ਪਹਿਦਾ ਸੱਚ ਖੰਡ ਨੌਨਿਦ ਨਾਮ ਗਰੀਬੀ ਪਾਈ, ਬਾਬਾ ਵੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਅਤੇ ਇਹ ਹੁਣ ਮੈਂ ਪੰਕਤੀ ਬੋਲਣ ਲੱਗਾ ਅਤੇ ਇਹ ਤੁਸੀਂ ਸਾਰੇ ਮੇਰੇ ਨਾਲ ਬੋਲਿਓ, ਕਿਉਂਕਿ ਸਾਰੇ ਵਿਦਵਾਨ ਇੱਥੇ ਆ ਕੇ ਪੰਕਤੀ ਦੀ ਧਾਰਨਾ ਲਾਉਂਦੀ ਅਤੇ ਮੇਰਾ ਵੀ ਅੱਜ ਜੀ ਕਰ ਆਇਆ, ਮੈਂ ਵੀ ਲਾ ਦਿਆਂ ਅਤੇ ਸਾਥ ਤੁਸਾਂ ਸੰਗਤ ਨੇ ਦੇਣਾ ਹੈ। ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵੇਖਿਆ ਨਾ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਅਤੇ ਫਿਰ ਕੀ ਹੋਇਆ, ਚੜ੍ਹਿਆ ਸੋਦਣ ਧਰਤ ਲੁਕਾਈ, ਚੜ੍ਹਿਆ ਸੋਦਣ ਧਰਤ ਲੁਕਾਈ, ਚੜ੍ਹਿਆ ਚੜ੍ਹਿਆ ਸੋਦਣ ਧਰਤ ਲੁਕਾਈ, ਚੜ੍ਹਿਆ ਸੋਦਣ ਧਰਤ ਲੁਕਾਈ, ਚੜ੍ਹਿਆ ਸੋ ਫਿਰ ਕੀ ਹੋਇਆ, ਤੁਰਨ ਲੱਗਿਆਂ ਭੈਣ ਜੀ ਸਾਹਮਣੇ ਆ ਗਏ। ਇਤਿਹਾਸ ਲਿਖਦਾ ਹੈ ਭੈਣ ਨਾਨਕੀ ਜੀ ਬ੍ਰਹਮ ਗਿਆਨੀ ਨੇ, ਭੈਣ ਨਾਨਕੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਹਿਲੇ ਸਿੱਖ ਹਨ, ਜਿਹਨੇ ਆਪਣੇ ਭਰਾ ਨੂੰ ਆਪਣੇ ਵੀਰ ਨੂੰ ਪਛਾਣਿਆ ਕਿ ਪਰਮਾਤਮਾ ਦਾ ਰੂਪ ਹੈ। ਇਤਿਹਾਸ ਸਾਡੇ ਨੇ ਮੰਨਿਆ ਹੋਇਆ ਹੈ ਕਿ ਦੁਨੀਆਂ ਦੇ ਵਿੱਚ ਪਹਿਲਾ ਸਿੱਖ ਬੇਬੇ ਨਾਨਕੀ ਜੀ ਹੈ, ਅਤੇ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ, ਬ੍ਰਹਮ ਗਿਆਨੀ, ਪਤਾ ਉਹਨਾਂ ਨੂੰ ਸਾਰਾ ਸੀ। ਪਰ ਹੁਣ ਭਰਜਾਈ ਨੇ ਮਜਬੂਰ ਕਰ ਦਿੱਤਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਰੋਕੋ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ ਜੀ ਨੂੰ ਦੋਵਾਂ ਉਂਗਲਾਂ ਦੇ ਨਾਲ ਲਾਇਆ ਅਤੇ ਭੈਣ ਹੁਣ ਸਾਹਮਣੇ ਆ ਕੇ ਖਲੋ ਗਈ। ਆਖਿਆ, ਮੈਨੂੰ ਪਤਾ ਹੈ ਵੀਰ, ਤੂੰ ਪਰਮਾਤਮਾ ਦਾ ਰੂਪ ਹੈ, ਪਰ ਇਹ ਜਿਹੜੇ ਛੋਟੇ ਛੋਟੇ ਲਖਤੇ ਜਿਗਰ ਹੈ ਤੁਹਾਡੇ, ਇਹ ਮਗਰੋਂ ਰੋਣਗੇ, ਮੇਰੀ ਭਰਜਾਈ ਦੁੱਖ ਮਹਿਸੂਸ ਕਰੇਗੀ, ਤੁਸੀਂ ਥੋੜ੍ਹਾ ਇਹਨਾਂ ਉੱਤੇ ਤਰਸ ਕਰਕੇ ਅਤੇ ਠਹਿਰ ਜਾਵੋ। ਪਰ ਜਿਹੜਾ ਬਚਨ ਸਤਿਗੁਰਾਂ ਨੇ ਕਿਹਾ ਸੀ, ਉਹਨੇ ਆਖਿਆ, ਭੈਣ ਜੀ ਤੁਹਾਡਾ ਅਸੀਂ ਆਦਰ ਬਹੁਤ ਕਰਦੇ ਹਾਂ, ਤੁਹਾਡਾ ਬਚਨ ਬਿਲਕੁਲ ਠੀਕ ਹੈ, ਪਰ ਕਾਰਨ ਹੁਣ ਇਹ ਹੈ, ਇੱਥੇ ਤਾਂ ਜਿਹੜੇ ਮੇਰੇ ਅਤੇ ਸੁਲੱਖਣੀ ਦੇ ਸੰਬੰਧ ਤੋਂ ਪੁੱਤਰ ਪੈਦਾ ਹੋਇਆ ਨਾ, ਇਹ ਲਖਮੀ ਚੰਦ ਅਤੇ ਸ੍ਰੀ ਚੰਦ ਹੈ, ਪਰ ਇੱਕ ਮੇਰੇ ਪੁੱਤਰ ਹੋਰ ਵੀ ਹੈਗੇ ਆ। ਉਹ ਆਖਿਆ, ਵੀਰ ਜੀ ਉਹ ਕਿਹੜੇ, ਉਹ ਤਾਂ ਮੈਨੂੰ ਸਮਝ ਨਹੀਂ ਪੈਂਦੀ। ਸਤਿਗੁਰਾਂ ਨੇ ਆਖਿਆ ਕਿ ਉਹ ਹੈ ਜੋ ਪਰਮੇਸ਼ਰ ਅਤੇ ਮਾਇਆ ਤੋਂ, ਉਹਦੇ ਸੰਬੰਧ ਤੋਂ ਜੋ ਸੰਸਾਰ ਪੈਦਾ ਹੋਇਆ ਹੈ, ਇਸ ਕਰਕੇ ਮੈਨੂੰ ਪਰਮਾਤਮਾ ਦਾ ਹੁਕਮ ਹੈ, ਮੈਂ ਉਹਦਾ ਭੇਜਿਆ ਹੋਇਆ ਇਸ ਦੁਨੀਆਂ ਵਿੱਚ ਆਇਆ ਹਾਂ, ਉਹ ਵੀ ਸਾਰੇ ਮੇਰੇ ਪੁੱਤਰ ਨੇ। ਹੁਣ ਉਹਨਾਂ ਦੀ ਗਿਣਤੀ ਤਾਂ ਹੋ ਗਈ ਹੈ ਕਰੋੜਾਂ, ਇੱਧਰ ਨੇ ਦੋ। ਹੁਣ ਇਹ ਫੈਸਲਾ ਭੈਣ ਜੀ ਤੁਸੀਂ ਕਰ ਦਿਓ ਕਿ ਉਹਨਾਂ ਕਰੋੜਾਂ ਨੂੰ ਮੈਂ ਜਾ ਕੇ ਉਹਨਾਂ ਦਾ ਦੁੱਖ ਮਿਟਾਵਾਂ, ਉਹਨਾਂ ਰੋਂਦਿਆਂ ਨੂੰ ਮੈਂ ਹਸਾਵਾਂ, ਕਿ ਇਹਨਾਂ ਦੋਹਾਂ ਦੀ ਪਾਲਣਾ ਕਰਾਂ। ਅਤੇ ਭੈਣ ਦੇ ਉਸ ਵੇਲੇ ਨੇਤਰ ਜਿਹੜੇ ਸੀ ਥੱਲੇ ਚੁੱਕ ਗਏ। ਆਖਿਆ, ਵੀਰ ਮੈਂ ਇਹਨਾਂ ਦੋਵਾਂ ਨੂੰ ਪਾਲ ਲਵਾਂਗੀ, ਮੈਂ ਆਪਣੀ ਭਰਜਾਈ ਦੀ ਵੀ ਸਾਰ ਲੈ ਲਵਾਂਗੀ, ਪਰ ਤੂੰ ਜਾ, ਉਹ ਜਿਹੜੇ ਕਰੋੜਾਂ ਦੁਖੀ ਹੈ ਨਾ ਉਹਨਾਂ ਦੇ ਦੁੱਖਾਂ ਨੂੰ ਵੰਡਾ। ਉਹ ਸੀ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਅਤੇ ਸਮਾਪਤੀ ਦੀ ਪੰਕਤੀ ਵਿੱਚ ਚੜ੍ਹਿਆ ਸੋਧਣ ਧਰਤ ਲੁਕਾਈ। ਜਿਹੜੇ ਰੋ ਰਹੇ ਸੀ, ਕੁਰਲਾ ਰਹੇ ਸੀ, ਦੁਖੀ ਸਨ, ਉਹਨਾਂ ਨੂੰ ਸੋਧਣ ਵਾਸਤੇ ਮੇਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਿਆ ਹੈ। ਅਤੇ ਜੋ ਸਤਿਗੁਰੂ ਮਹਾਰਾਜ ਜੀ ਆਉਂਦੇ ਕਿ ਹਮਰੀ ਬੇਦਨ ਤੂੰ ਜਾਣਤਾ ਸਾਹ, ਉਹਨਾਂ ਦੀ ਪੀੜਾ ਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਜਾਣਦੇ ਸਨ ਨਾ। ਜਿੱਥੇ ਉਹ ਦੁਖੀ ਸਨ ਲੋਕ, ਉਹਨਾਂ ਦੇ ਦੁੱਖ ਨੂੰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸੀ, ਹੋਰ ਕੌਣ ਜਾਣ ਸਕਦਾ ਸੀ। ਹਮਰੀ ਬੇਦਨ ਤੂੰ ਜਾਣਤਾ ਸਾਹ, ਇਸ ਪੀੜਾ ਨੂੰ ਉਹ ਪਰਮਾਤਮਾ ਜਾਣਦਾ ਜਾਂ ਗੁਰੂ ਜਾਣਦਾ। ਅਵਰ ਕਿਆ ਜਾਣੇ ਕੋਏ, ਹੋਰ ਕੋਈ ਕੀ ਜਾਣ ਸਕਦਾ ਹੈ।
ਰਹਾਓ
ਦਾ ਭਾਵ ਹੈ ਵਿਸਰਾਮ ਕਰਨਾ, ਖਲੋਣਾ ਆਦਿਕ। ਉਸ ਤਰ੍ਹਾਂ ਤੇ ਰਹਾਓ ਦੇ ਅਰਥ ਬਹੁਤ ਸਾਰੇ 90 ਅਰਥ ਕੀਤੇ ਹੋਏ ਨੇ। ਇਸ ਕਰਕੇ ਜੋ ਪ੍ਰਮੁੱਖ ਅਰਥ ਹੈ ਉਹ ਰਹਾਓ ਹੈ, ਇਹ ਸਥਾਈ ਦੀ ਪੰਕਤੀ ਹੈ। ਰਹਾਓ ਦੀ ਪੰਕਤੀ ਦੇ ਚਾਰ ਚ ਫਿਰ ਇਹ ਸਾਰਾ ਸ਼ਬਦ ਦਾ ਅਰਥ ਹੁੰਦਾ ਹੈ ਜੀ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ,
ਇਹ ਹੈ ਪ੍ਰਮਾਤਮਾ ਤੂੰ ਸੱਚਾ ਸਾਹਿਬ, ਸੱਚਾ ਮਾਲਕ ਹੈ। ਸਾਹਿਬ ਦਾ ਅਰਥ ਹੁੰਦਾ ਮਾਲਕ, ਤੂੰ ਸਾਰੀ ਸ੍ਰਿਸ਼ਟੀ ਦਾ ਸੱਚਾ ਮਾਲਕ ਹੈ। ਸੱਚਾ ਮਾਲਕ ਹੁੰਦਿਆਂ ਹੋਇਆਂ ਫਿਰ ਵੀ ਤੂੰ ਸਦੀਵੀ ਸੱਚ ਹੈ, ਹਿੱਲਣ ਵਾਲਾ ਨਹੀਂ ਕਿਸੇ ਪਾਸੇ, ਤੂੰ ਸਦੀਵੀ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦਿ ਕਾਲ ਤੋਂ ਲੈ ਕੇ ਤੂੰ ਸੱਚ ਹੈ, ਔਰ ਸ੍ਰਿਸ਼ਟੀ ਦੇ ਅੰਤ ਹੁੰਦਿਆਂ ਤੱਕ ਵੀ ਤੂੰ ਸੱਚਾ ਹੀ ਰਵੇਂਗਾ।
ਤੇਰਾ ਕੀਆ ਸੱਚ ਸਭ ਹੋਏ,
ਤੇਰਾ ਕੀਤਾ ਹੋਇਆ ਵੀ ਸਭ ਕੁਝ ਸੱਚ ਹੈ, ਜੋ ਤੂੰ ਕਰ ਰਿਹਾ ਹੈ ਉਹ ਵੀ ਬਿਲਕੁਲ ਸੱਚ ਹੈ ਜੀ।
ਝੂਠਾ ਕਿਸ ਕਉ ਆਖੀਐ ਸਾਹਾ,
ਹੇ ਵਾਹਿਗੁਰੂ ਕਿਹਨੂੰ ਝੂਠਾ ਆਖੀਏ। ਹੁਣ ਜਦੋਂ ਸਾਰਿਆਂ ਵਿੱਚ ਹੀ ਤੂੰ ਵਰਤ ਰਿਹਾ ਹੈ ਤੇ ਅਸੀਂ ਝੂਠਾ ਕਿਹਨੂੰ ਆਖਾਂਗੇ। ਉਹਨਾਂ ਵਿੱਚ ਤੇ ਸਭ ਕੁਛ ਤੂੰ ਹੀ ਦਿਸ ਰਿਹਾ ਭਾਈ ਘਨੱਈਏ ਵਾਂਗੂ। ਉਹਨੂੰ ਦੀਦਾ ਸੀ ਨਾ ਸਾਰਿਆਂ ਵਿੱਚ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਵਿੱਚ ਹੀ ਤੂੰ ਵਰਤਦਾ ਹੈ, ਇਸ ਕਰਕੇ ਕਿਹਨੂੰ ਝੂਠਾ ਆਖੀਏ।
ਦੂਜਾ ਨਾਹੀਂ ਕੋਏ,
ਤੇਰੇ ਤੋਂ ਬਿਨਾਂ ਤੇ ਹੋਰ ਦੂਜਾ ਹੈ ਹੀ ਨਹੀਂ। ਉਹਦੀ ਹੀ ਸਾਰੀ ਚੇਤਨ ਸੱਤਾ ਜਿਹੜੀ ਹੈ ਹਰ ਸਰੀਰ ਅੰਦਰ ਵਰਤ ਰਹੀ ਹੈ, ਬਨਸਪਤੀ ਅੰਦਰ ਵਰਤ ਰਹੀ ਹੈ। ਜੇ ਉਹ ਆਪ ਸੱਚਾ ਹੈ ਤਾਂ ਉਹਦੀ ਇਹ ਵੇਖੋ ਥੋੜ੍ਹਾ ਜਿਹਾ ਥੱਲੇ ਤੋਂ ਉੱਠ ਕੇ ਹੁਣ ਕਈ ਵਾਰ ਸਾਡੇ ਮਨ ਵਿੱਚ ਆਵੇਗਾ, ਕਿਉਂਕਿ ਝੂਠ ਤਾਂ ਝੂਠ ਹੀ ਹੈ। ਹੋਰ ਜੇ ਕਿਸੇ ਝੂਠੇ ਬੰਦੇ ਨੂੰ ਅਸੀਂ ਆਖੀਏ, ਅਨੇਕਾਂ ਲੋਕ ਹੈ ਜਿਹੜਾ ਬਹੁਤ ਸਾਰਾ ਝੂਠ ਬੋਲਦੇ ਨੇ, ਕੀ ਉਹਨਾਂ ਨੂੰ ਸੱਚਾ ਆਖਾਂਗੇ? ਨਹੀਂ, ਜਿੱਥੇ ਜਾ ਕੇ ਉਹ ਸ੍ਰਿਸ਼ਟੀ ਦੀ ਗੱਲ ਹੁੰਦੀ ਹੈ ਉੱਥੇ ਉਹਦੀ ਚੇਤਨ ਸੱਤਾ ਜਿਹੜੀ ਉਹ ਸਾਰਿਆਂ ਵਿੱਚ ਹੈ। ਇਸ ਕਰਕੇ ਸਭ ਕੁਝ ਉਹਦਾ ਕੀਤਾ ਹੋਇਆ ਸੱਚਾ ਹੀ ਹੈ ਜੀ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਤੂੰ ਸਾਰਿਆਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ, ਕਿਉਂਕਿ ਸਮਾਂ ਥੋੜ੍ਹਾ ਹੈ। ਇਸ ਕਰਕੇ ਇਹਦੇ ਅੱਖਰੀ ਅਰਥੀ ਹੁਣ ਆਪਾਂ ਕਰਾਂਗੇ। ਹਜ਼ੂਰ ਆਉਂਦੇ ਨੇ ਕਿ ਤੂੰ ਸਾਰਿਆਂ ਵਿੱਚ ਹੀ ਵਰਤ ਰਿਹਾ ਹੈ, ਹਰ ਇੱਕ ਵਿੱਚ ਤੂੰ ਮੌਜੂਦ ਹੈ ਜੀ।
ਸਭ ਤੁਝੇ ਧਿਆਵ ਹੈ ਦਿਨ ਰਾਤ,
ਇਹ ਅਵਸਥਾ ਬੜੀ ਉੱਚੀ ਹੈ, इनू समझना हर हट भी तू तू कर है बोलह भली बाण हर हट तो अज की नौजवान पीढ़ी जड़ी है वह बहुत घट जाणू है। ये पुरातन खूह होंगे सी जेड़े मेरी उम्र के गुरमुख प्यार उन्होंने पता वेखे भी हो गए थोड़े थोड़े मैं वेखे एक अद्धा खूह लक्कड़ का खूह होंदा सी ते ओ जदों खूह जिमीदार वाहुंदा सी ना ओ लकड़ां खुशक हो के तो उहदे विचों आवाज़ आउंदी सी ची ची दी तू तू दी ते तुरे जांदे सतगुरु महाराज सच्चे पातशाह ते आवाज़ बड़ी आ रही सी उहदी आवाज़ बहुत दूर दूर मील मील तक चली जांदी है। मरदाने आखे महाराज बड़ी आवाज़ आ रही है खूह दी। सतगुरु महाराज आखन लगे मरदाना नहीं इहदी आवाज़ पता की है हर हट भी तू तू करह बाणी अंदर बोलह भली बाण ये बड़ी प्यारी आवाज़ है ये तू तू करदा मैं है नहीं ये कबीर तू तू करता तू हुआ मुझ मैं रहा ना हूँ जब आपा परका मिट गया जत देखा तत तू ये तू तू करदा बड़ी यदि आवाज़ चंगी है। इस करके सतगुरु महाराज सच्चे पातशाह कृपा करदे ने हे परमात्मा तू सारिआं विच वरत रहा है क्योंकि सारे तेनू ही रात दिने ध्यौंदे हन जी
सब तुझी थाव मंग दे मेरे सहा
जगत पिखारी फिरत है सब को दाता राम हम भीख पिखारी तेरे तू निज पत है दाता हजूर आंदे ने हे परमात्मा सारे तेरे मंगते हन तेरे तो ही मंगते हन
तू सबना करे एक दात
सारयां नू इको जिहा वंड के देना उहदे कर्मां अनुसार ए दातां तू सारयां नू देण वाला है
सब को तुझ ही विच है मेरे सहा
सारी सृष्टि तेरे हुक्म विच है हुक्म है अंदर सब को बार हुक्म ना कोए हजूरां दे है सारी दुनिया सब जीव 84 लाख जून ए सूरज चंद तारे इत्यादि सारे तेरे हुक्म विच ही हन जी
तुझ ते बाहर कोई ना है
ओदे हुक्म तो बाहर कोई हो ही नहीं सकदा ते ना कोई बाहर है। आ पिछे जे बड़ा रौला पिया सी कि पता नहीं किन्ने दिन सूरज नहीं चढ़ना जी अनेरा ही रहेगा पर उहदे जो परमात्मा दे निजम बनाए ने विज्ञानियों दे अनुमान जेड़े आ ओह गलत हो जाते हैं परमेशर दा कीता होया कोई टस तो मस नहीं हो सकता ते इह किवें हो सकता उस तरह दिन चल रहा है उस तरह रात चल रही है इस करके उहदे हुक्म तो बाहर भाई कोई भी नहीं है
सब जी तेरे तू सब सदा मेरे सहा
ये मेरे वाहेगुरु सारे जीव तेरे ने ते तू सारयां दा मालिक है
सब तुझ ही माहे समाहे
ये सारे तेरे हुक्म विच ही समाए होए ने ये सारे तेरे विच ही समाए होए ने ए तेरे सारे हुक्म विच हन जी
सबना की तू आस है मेरे प्यारे
हे मेरे प्यारे वाहगुरु तू सारयां दा आस रूप आसरा रूप है
सब तुझ हे ते आव हे मेरे साह
सारे तेनू याद करदे ने औखी वेले कबीर काम परे हर सिमरिए ऐसा सिमरो नित वो आंदे लोड़ वेले जो है जीव तू याद करदा है पर इस तरह जे कदे सदा तू याद करदा रहे ते फिर तेनू दुख होवे ही ना जी
ज्यों भावे त्यों रख तू मेरे प्यारे
हे मेरे प्यारे परमात्मा जिवें पाउंदा है उस तरह ही मेरी इज्जत आबरू नू रख लै मेरी रख्या कर
सच नानक के पातशाह
आ कह रहे ने गुरु नानक साहिब महाराज सच्चे पातशाह चौथे रूप विच हे सदीवी रहण वाले सच्चे पातशाह तू मेरे उत्ते कृपा कर ते मेरी रक्षा कर ए अज दे पावन हुक्मनामे दी विचार जो आपां सरवण कीती है सतगुरु महाराज सच्चे पातशाह बाणी दे जो अर्थ है ये मैं पहलों बेनती करदे रहीदा है कोई दुनिया ते ऐसा बंदा ने जिहड़ा डींग मार के आखे कि मैं जो अर्थ किए वह ठीक है सतगुरु आप ही जानते हैं तो इस करके गुरु साहबान का गुरु किया संगतान का सिंह साहबान जी का प्रधान जी का ਸਾਰਿਆਂ ਦਾ ਅਤੇ ਸਭ ਤੋਂ ਜ਼ਿਆਦਾ ਗੁਰੂ ਅਤੇ ਗੁਰੂ ਕੀ ਸੰਗਤ ਦਾ ਕੋਟ ਕੋਟ ਕਰਕੇ ਧੰਨਵਾਦ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਮਾਪਤੀ ਦੀਆਂ ਪੰਕਤੀਆਂ ਆਓ ਸਰਵਣ ਕਰੀਏ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਸਭ ਤੁਝ ਧਿਆਵੇ ਮੇਰੇ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।